ਜਿਹੜੀ ਦਾਰੂ ਹੈ ਉਹ ਵੀ ਅਸੀਂ ਤੈਨੂੰ ਦੱਸ ਦਿੰਦੇ ਹਾਂ। ਰਸਨਾ ਦਾ ਪ੍ਰਯੋਗ ਕਰਨਾ ਪੈਂਦਾ, ਰਸਨਾ ਨਾਲ ਵਾਹਿਗੁਰੂ 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 ਢਾਈ ਘੰਟੇ ਬੈਠ ਕੇ ਜਪੋ, ਉਹਦੇ ਬਾਅਦ ਸ਼ਵਾਸ ਦੇ ਉੱਤੇ ਨਾਮ ਆ ਜਾਂਦਾ, ਕੰਠ ਵਿੱਚ ਨਾਮ ਚਲਾ ਜਾਂਦਾ, ਹਿਰਦੇ ਚਲਾ ਜਾਂਦਾ, ਨਾਭੀ ਚਲਾ ਜਾਂਦਾ, ਆਗਿਆ ਚੱਕਰ ਜਾ ਜਾਂਦਾ ਆਨੰਦ ਸ਼ਬਦਾਂ ਦੀ ਮਦਦ ਨਾਲ। ਇਸ ਤੋਂ ਬਾਅਦ ਧਿਆਨ ਦੇ ਨਾਲ ਗੁਰ ਕੀ ਮੂਰਤ ਮਨ ਮੈਂ ਧਿਆਨ, ਜਦੋਂ ਧਿਆਤਾ ਧਿਆਨ ਤੇ ਇਹਦੀ ਤਰੁਟੀ ਟੁੱਟ ਜਾਵੇ, ਇੱਕ ਰੂਪ ਬਣ ਜੇ, ਆਪਣਾ ਡਿਸੋਲਵ ਹੋ ਜਾਵੇ ਸਭ ਕੁਛ ਤੇ ਪ੍ਰਕਾਸ਼ ਸਰੂਪ ਧਿਆਨ ਰਹਿ ਜਾਵੇ, ਉਦੋਂ ਬਾਅਦ ਆਟੋਮੈਟਿਕਲੀ ਗਿਆਨ ਦੇ ਮੰਡਲ ਚ ਲੈ ਜਾਣ, ਤਰੁਟੀ ਟੁੱਟ ਜਾਂਦੀ ਹੈ ਤੇ ਰਿਧੀਆਂ ਸਿੱਧੀਆਂ ਨਾਲ ਕੋਈ ਵਾਸਤਾ ਨਹੀਂ, ਨਾ ਲੋੜ ਸਮਝ। ਇਸ ਤਰ੍ਹਾਂ ਹੌਲੀ ਹੌਲੀ ਗਿਆਨ ਦੇ ਮੰਡਲ ਚ ਜਾ ਕੇ ਆਤਮਕ ਮੰਡਲ ਚ ਪ੍ਰਵੇਸ਼ ਕਰ ਲੈਂਦਾ, ਜਿਹਨੂੰ ਗਗਨ ਮੰਡਲ, ਦਸਮਾਨ ਦੁਆਰ ਤੇ ਉਨਮਨ ਦਾ ਮੰਡਲ ਕਹਿੰਦੇ। ਉੱਥੇ ਜਾ ਕੇ ਸੋਝੀ ਪੈ ਜਾਂਦੀ ਹੈ ਵੀ ਮੈਂ ਤਾਂ ਹੋਰੇ ਕੁਛ ਹਾਂ, ਜਿਹੜਾ ਕੁਛ ਮੈਂ ਹੁਣ ਤਾਈਂ ਸਮਝਦਾ ਰਿਹਾ ਉਹ ਤਾਂ ਮੈਂ ਹੈ ਨਹੀਂ। ਸੋ ਇਹਨੂੰ ਕੱਟਣ ਵਾਲਾ ਵਾਹਿਗੁਰੂ ਗੁਰਮੰਤਰ ਹੈ, ਜਪ ਹਾਂ ਮੈਂ ਕੋਈ। ਸੋ ਉਸ ਵੇਲੇ ਆਪ ਨੇ ਚਰਨ ਫੜ ਲਏ, ਭਾਈ ਤੂੰ ਪਾਤਸ਼ਾਹ ਇਹ ਕਮਾਈ ਮੇਰੇ ਤੇ ਨਹੀਂ ਹੋਣੀ, ਕਿਰਪਾ ਕਰ, ਮੇਰੇ ਸੰਸਕਾਰ ਬੜੇ ਮਲੀਨ ਨੇ, ਮੈਂ ਭੁੱਲ ਜਾਣਾ ਛੇਤੀ ਦੇ, ਮੁੜ ਕੇ ਫਿਰ ਇਹ ਗੱਲ ਹੋ ਜਾਣੀ ਹੈ। ਮਹਾਰਾਜ ਕਹਿੰਦੇ ਪੂਣੀਆਂ ਦੇਖ ਅਸੀਂ ਥੋੜ੍ਹੇ ਦਿਨ ਇੱਥੇ ਰਹਾਂਗੇ, ਬਾਣੀ ਤੂੰ ਨੋਟ ਕਰ ਲਈ, ਕੰਠ ਕਰ ਲਿਓ, ਇਕੱਠੇ ਹੋ ਜਾਇਓ, ਸਾਰਾ ਪਿੰਡ ਹੋ ਜਾਏਗਾ, ਫਿਰ ਤੁਸੀਂ ਸਤਸੰਗ ਕਰਿਆ ਕਰਨਾ, ਚੋਰੀਆਂ ਨਹੀਂ ਕਰਨੀਆਂ। ਉਸ ਵੇਲੇ ਮਹਾਰਾਜ ਨੇ ਨੇੜੇ ਬੁਲਾਇਆ, ਬੁਲਾ ਕੇ ਆਪਣਾ ਪਵਿੱਤਰ ਹੱਥ ਉੱਚਾ ਉਠਾਇਆ ਤੇ ਉਹਦੇ ਸੀਸ ਤੇ ਆਇਆ ਰੱਖਣ ਦੀ ਦੇਰ ਸੀ। ਬਹੁਤ ਜ਼ਿਆਦਾ ਉਹਦੇ ਅੰਦਰ ਕੋਈ ਕਿਰਿਆ ਹੋਈ ਤੇ ਪਵਿੱਤਰ ਹੋ ਗਿਆ। ਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਥਰ, ਵਿੱਚੋਂ ਮਾਰ ਕੱਢੀਆਂ ਵਰਿਆਈਆਂ, ਸਹਿਤ ਉੱਠੇ ਨੌ ਨਿਧ ਪਾਈ। ਕਿਰਪਾ ਹੋ ਗਈ ਗੁਰੂ ਨਾਨਕ ਜੀ ਮਹਾਰਾਜ ਦਾ ਪਵਿੱਤਰ ਹੱਥ ਭਰਿਆ ਹੋਇਆ ਪੂਰੀ ਕਰੰਟ ਦਾ, ਜਦ ਸੀਸ ਤੇ ਆਇਆ ਰੋਮ ਰੋਮ ਦੇ ਵਿੱਚੋਂ ਨਾਮ ਦੀ ਧੁਨੀ ਨਿਕਲਣੀ ਸ਼ੁਰੂ ਹੋ ਗਈ। ਬੰਦਗੀ ਕਰਨ ਵਾਲਿਆਂ ਦੇ ਅੰਦਰ ਇਹ ਸੱਤਾ ਹੋਇਆ ਕਰਦੀ, ਰੋ ਕੇ ਰੱਖ ਲੈਣ ਚਾਹੇ ਪ੍ਰਗਟ ਕਰਕੇ ਦਿਖਾ ਲੈਣ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਜਿੱਥੇ ਪਵਿੱਤਰ ਹੱਥ ਲੱਗ ਜਾਵੇ ਉੱਥੇ ਪਰਿਆਈ ਦਾ ਕੀ ਕੰਮ, ਸਭ ਕੁਛ ਪਵਿੱਤਰ ਹੋ ਜਾਂਦਾ ਉਹਦੀ ਦ੍ਰਿਸ਼ਟੀ ਨਾਲ, ਉਹਨਾਂ ਦੇ ਵਚਨਾਂ ਦੇ ਨਾਲ। ਇਹ ਸੈਂਟੀਫਿਕ ਚੀਜ਼ ਹੈ ਸਾਹਸਿੰਘ, ਕੋਈ ਐਵੇਂ ਕਲਪਨਾ ਨਹੀਂ ਹੈ ਮਨ ਦੀ, ਉਹਦੇ 'ਚ ਵਾਈਬ੍ਰੇਸ਼ਨ ਹੁੰਦੀ ਹੈ, ਐਨਰਜੀ ਪੈਨੀਟ੍ਰੇਟ ਕਰਦੀ ਹੈ ਦੂਸਰੇ ਦੇ ਅੰਦਰ। ਆ ਬੀਬੀ ਜੀ ਦੇ ਪਿਤਾ ਜੀ, ਇਹਨਾਂ ਦੀ ਚਾਚੀ ਆ ਕੇ ਕਹਿਣ ਲੱਗੀ, ਉਹਨਾਂ ਦੀ ਕਹਿੰਦੀ ਹੀਰਾ ਸਿਆ ਮੇਰਾ ਨਾਮ ਨਹੀਂ ਬੇਟਾ ਚੱਲਦਾ। ਕਹਿੰਦੇ ਚਾਚੀ ਚੱਲਦਾ ਤਾਂ ਹੈਗਾ ਅੰਦਰ, ਤੂੰ ਸੁਣ। ਹੱਥ ਚੱਕ ਕੇ ਭਜਨ ਕਰਦੇ ਸੀ, ਪਿੱਠ 'ਤੇ ਰੱਖਤਾ, ਲਿਟਣੀ ਸ਼ੁਰੂ ਹੋ ਗਈ। ਉਹ ਸਹਿ ਨਾ ਹੋਵੇ ਇੰਨੇ ਨਾਮ ਦੀ ਕਰੰਟ ਜ਼ੋਰ ਨਾਲ ਚੱਲੀ, ਲਿਟਦੀ ਫਿਰਦੀ ਆ। ਬਾਪੂ ਜੀ ਨੇ ਜਦ ਦੋ ਕੁ ਵਾਰੀ ਲਿਟ ਕੇ ਫੇਰ ਮੁੜ ਕੇ ਉਹਨਾਂ ਕੋਲ ਆਈ, ਹੱਥ ਰੱਖਤਾ ਫੇਰ ਪਿੱਠ ਕੇ, ਉਹ ਚੁੱਪ ਕਰ ਗਈ, ਸ਼ਾਂਤ ਹੋ ਗਈ, ਬੈਠ ਗਈ, ਬੈਠੀ ਹੋਈ। ਕਾਫੀ ਦੇਰ ਤੋਂ ਬਾਅਦ ਆਪ ਬਾਹਰ ਚਲੇ ਗਏ ਅਤੇ ਉਹਨਾਂ ਦੇ ਭਰਾ ਜਿਹੜੇ ਸੀ ਕਹਿਣ ਲੱਗੇ, ਬਾਈ ਬੇਬੇ ਗਈ ਸੀ ਇੱਥੇ ਉੱਤੇ ਚਵਾਰੇ 'ਚ। ਉਹ ਕਹਿੰਦੇ ਭਾਈ ਤੁਹਾਡੀ ਬੇਬੇ ਤਾਂ ਉੱਥੇ ਬੈਠੀ ਹੈ, ਲਿਆਉਣੀ ਆ ਲੈ ਆਓ, ਅਤੇ ਨਹੀਂ ਤਾਂ ਉਹਨੂੰ ਕੱਲ੍ਹ ਨੂੰ ਐਸੇ ਵੇਲੇ ਲੈ ਆਇਓ, ਕੱਲ੍ਹ ਨੂੰ ਉਹਦੀ ਸੁਰਤੀ ਥੱਲੇ ਉਤਰਨੀ ਆ, ਉੱਤੇ ਚੜ੍ਹੀ ਹੋਈ ਹੈ। 24 ਘੰਟੇ ਦੇ ਬਾਅਦ ਸੁਰਤੀ ਉਹਦੀ ਥੱਲੇ ਉਤਰੀ, ਫਿਰ ਜਾ ਕੇ ਸਾਰੀ ਜ਼ਿੰਦਗੀ ਨਾਮ, ਕਿਉਂਕਿ ਇੰਨਾ ਗਹਿਰਾ ਚਲਿਆ ਗਿਆ ਅੰਦਰ, ਸਾਰੀ ਜ਼ਿੰਦਗੀ ਨਾਮ ਜਪਦੀ। ਇੱਕ ਹੋਰ ਸੀ ਉੱਥੇ ਦੇ ਗੰਗਾ ਸਿੰਘ ਹੋਣੀ, 95 ਸਾਲ ਦਾ ਸੀ ਜਦ ਮੈਨੂੰ ਮਿਲਿਆ। ਮੈਂ ਕਿਹਾ ਪਿਤਾ ਜੀ ਤੁਸੀਂ ਦੱਸੋ ਤੁਹਾਡੇ ਨਾਲ ਕਿਵੇਂ ਵਰਤੀ, ਕਿਉਂਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਤੁਹਾਡਾ ਨਾਮ ਲਿਖਿਆ ਹੋਇਆ। ਕਹਿੰਦਾ ਮੈਂ ਮਸ਼ਕਰਾ ਹੁੰਦਾ ਪਿੰਡ ਦਾ, ਮਖੌਲ 'ਚ ਲੈਂਦਾ ਸੀ ਹਰ ਗੱਲ, ਕਦੇ ਸੀਰੀਅਸ ਨਹੀਂ ਹੁੰਦਾ ਕਿਸੇ ਗੱਲ 'ਤੇ। ਕਹਿੰਦੇ ਇਹ ਕਰਦੇ ਸੀ ਭਜਨ, ਇਹਨਾਂ ਦੇ ਆਲੇ ਦੁਆਲੇ ਕੁਛ ਬੰਦੇ ਬੈਠੇ, ਲੋਹੇ ਦੀਆਂ ਮਾਲਾ ਸੀ ਅਤੇ ਐਂ ਚਮ ਮਣਕਿਆਂ ਦੇ ਨਾਲ ਵਹਿਗਰੂ ਵਹਿਗਰੂ ਕਰਦੇ ਸੀ। ਕਹਿੰਦਾ ਮੈਨੂੰ ਕੀ ਸੁੱਝੀ, ਮੈਂ ਗੱਡੇ ਦੀ ਲਾਸ਼ ਲਾ ਲਿਆ, ਉਹ ਖੰਡਾ ਜਿਹੀਆਂ ਦੇ ਲਈਆਂ। ਮੈਂ ਕਹਿੰਦਾ ਖੜਾ ਹੋ ਕੇ ਉੱਚੀ ਉੱਚੀ ਗੱਲ ਲੈ, ਹੋ ਹੋ ਹੋ। ਕਹਿੰਦਾ ਜਦੋਂ ਮੈਂ ਐਂ ਕਰਿਆ, ਕਹਿੰਦਾ ਤੇਰੇ ਪਿਤਾ ਜੀ ਨੇ ਨੇਤਰ ਖੋਲ ਲਏ। ਕਹਿੰਦਾ ਐਂ ਦੇਖਿਆ ਉਹਨਾਂ ਨੇ, ਮੈਂ ਦੜਮ ਕਰਕੇ ਧਰਤੀ 'ਤੇ ਗਿਰ ਗਿਆ। ਗਿਰਿਆ ਹੋਇਆ ਕਹਿੰਦਾ ਮੈਂ ਮੱਥਾ ਹੀ ਮਾਰੀ ਜਾਵਾਂ ਦਿਲੀ ਨਾਲ, ਪੜਕ ਪੜਕ ਲੱਗੇ। ਅਤੇ ਉਹਦੇ ਬਾਅਦ ਉਹਨਾਂ ਨੇ ਹੱਥ ਰੱਖਤਾ, ਮੈਂ ਸ਼ਾਂਤ ਹੋ ਗਿਆ। ਮੈਂ ਕਿਹਾ ਹੀਰਾ ਸਿਆ ਹੋਰ ਸਭ ਕੁਛ ਕਰਦੇ, ਆਹ ਜਿਹੜਾ ਸਵਾਦ ਜਿਹਾ ਆਇਆ ਨਾ ਮੈਨੂੰ, ਆਹ ਨਾ ਮੇਰੇ 'ਤੇ ਵਾਸ ਨੇ। ਕਹਿੰਦਾ ਦੇਖ ਲੈ ਕਿੰਨੇ ਸਾਲ ਲੰਘ, 50 ਸਾਲ 60 ਸਾਲ ਹੋ ਗਏ। ਕਹਿੰਦਾ ਕਹਿੰਦਾ ਉਹ ਰਸ ਨਹੀਂ ਮੇਰਾ ਮੁੱਕਿਆ, ਨਾ ਮੇਰੀ ਜੀਭ ਖੜੀ ਆ, ਵਾਹਿਗੁਰੂ ਵਾਹਿਗੁਰੂ ਹਰ ਵਕਤ ਹੋ ਹੀ ਜਾਂਦਾ। ਭਾਈ ਜੇ ਗੁਰੂ ਨਾਨਕ ਸਾਹਿਬ ਦਾ ਕਿਸੇ ਦੇ ਸੀਸ 'ਤੇ ਹੱਥ ਲੱਗ ਜਾਵੇ, ਇਹ ਤਾਂ ਮੈਂ ਸਿੱਖਾਂ ਦੀ ਗੱਲ ਕਰੀ ਹੈ, ਜੇ ਗੁਰੂ ਨਾਨਕ ਸਾਹਿਬ ਨੇ ਸੀਸ 'ਤੇ ਹੱਥ ਰੱਖ ਦਿੱਤਾ ਫਿਰ ਪਾਪ ਕਿੱਥੇ ਰਹਿ ਗਏ। ਸੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਗਿਆਨ ਕਰਾ ਦਿੱਤਾ, ਪਰਮੇਸ਼ੁਰ ਘੱਟ ਘੱਟ ਵਿੱਚ ਵਿਆਪਕ ਦਿਖਾ ਕੇ। ਕਹਿੰਦੇ ਲੈ ਭੂਮੀਆਂ, ਹੁਣ ਤੂੰ ਬਚਨਾਂ ਦੀ ਨਾਲੇ ਤਾਂ ਕਰੀ ਕਮਾਈ, ਅਤੇ ਨਾਲੇ ਤੂੰ ਨਾ ਸਤਸੰਗ ਕਰੀ। ਸਤਸੰਗ ਤੋਂ ਬਗੈਰ ਮੈਲ ਪੈ ਜਾਂਦੀ ਹੈ, ਕਿੱਡਾ ਹੀ ਵੱਡਾ ਬੰਦਾ ਕਿਉਂ ਨਾ ਹੋਵੇ, ਇਹਦੇ ਬਿਨਾਂ ਮੈਲ ਪੈਂਦੀ ਹੈ, ਮਨ ਮੈਲਾ ਹੋ ਜਾਂਦਾ, ਹੌਲੀ ਹੌਲੀ ਗਿਰਨਾ ਸ਼ੁਰੂ ਹੋ ਜਾਂਦਾ। ਇਸ ਕਰਕੇ ਤੂੰ ਆਪ ਸਤਸੰਗੀ, ਜਿਸ ਵਕਤ ਇਹ ਭਾਏ ਭੂਮੀਆਂ ਗੁਰੂ ਦਾ ਬਣ ਗਿਆ, ਰੌਲਾ ਪੈ ਗਿਆ ਸਾਰੇ ਨਗਰ 'ਚ, ਸ਼ਹਿਰ 'ਚ ਰੌਲਾ ਪੈ ਗਿਆ, ਬਈ ਬਹੁਤ ਵੱਡਾ ਬੰਦਾ ਕਾਬੂ ਕਰ ਲਿਆ, ਨੱਥ ਲਿਆ ਗੁਰੂ ਨਾਨਕ ਨੇ, ਉਹ ਮੰਡ ਕੇ ਪੈ ਗਿਆ ਸਾਰਾ ਸ਼ਹਿਰ। ਨਾਮ ਦੀ ਦਾਤ ਲੈਂਦਾ, ਨਾਮ ਧਾਰ ਨਾਮ ਧਰੀਕ ਸਿੱਖ ਬਣਦੇ ਤੁਰੇ ਜਾ ਰਹੇ। ਅਤੇ ਗੁਰੂ ਮਹਾਰਾਜ ਨੇ ਭੂਮੀਆਂ ਦੇ ਤਾਬੇ ਸੰਗਤ ਕਾਇਮ ਕਰ ਦਿੱਤੀ। ਕਹਿੰਦੇ ਲੈ ਭੂਮੀਆਂ, ਇਹਨਾਂ ਨਾਲ ਰਲ ਕੇ ਤੂੰ ਇਹ ਤੇਰੇ ਗੁਰਭਾਈ ਨੇ ਪਿਆਰ ਨਾਲ ਰਹੋ ਅਤੇ ਸੰਗਤ ਕਰੇ। ਕੁਛ ਦਿਨ ਮਹਾਰਾਜ ਜੀ ਰਹੇ, ਬਾਣੀ ਨੋਟ ਕਰੀ, ਬਾਣੀ ਪੜ੍ਹਨ ਦੀ ਜਾਚ ਦੱਸੀ, ਅਤੇ ਉਹਨਾਂ ਨੇ ਫਿਰ ਬਾਣੀਆਂ ਪੜ੍ਹਨੀਆਂ, ਭਜਨ ਗਾਉਣੇ ਗੁਰੂ ਨਾਨਕ ਦੀ ਯਾਦ ਵਿੱਚ, ਵਾਹਿਗੁਰੂ ਦੀ ਯਾਦ ਵਿੱਚ ਰੋਜ਼ ਸੰਗਤ ਜੁੜਿਆ ਕਰੇ। ਕਾਫੀ ਸਮੇਂ ਤੋਂ ਬਾਅਦ ਜਿਹੜੇ ਭੰਡਾਰੀ ਸੀ ਉਹਨਾਂ ਨੇ ਕਿਹਾ, ਕਹਿੰਦੇ ਭੂਮੀਆਂ ਜੀ, ਲੰਗਰ ਤਾਂ ਮਸਤਾਨੇ ਹੁੰਦੇ ਜਾ ਰਹੇ ਨੇ, ਕਾਇਕ ਦਿਨ ਹੋਰ ਕਰਾਂਗੇ, ਕੋਠੇ ਸਾਰੇ ਭਰੇ ਹੋਏ ਮੁੱਕ ਗਏ, ਕੋਈ ਉਪਰਾਲਾ ਕਰੋ। ਸੋਚਾਂ 'ਚ ਪੈ ਗਿਆ ਅਤੇ ਉਸ ਵੇਲੇ ਖਿਆਲ ਆਇਆ ਵੀ ਗੁਰੂ ਮਹਾਰਾਜ ਨੇ ਹੋਰ ਤਾਂ ਕਰਤਾ, ਚੋਰੀ ਤਾਂ ਬੰਦ ਨਹੀਂ ਕਰੀ, ਚੋਰੀ ਬੰਦ ਕਰੀ ਆ ਵੀ ਗਰੀਬ ਦੀ ਨਾ ਕਰੀ। ਉਹ ਸੰਸਕਾਰ ਉੱਠ ਖੜੇ, ਫਿਰ ਉਸ ਵੇਲੇ ਜਾ ਕੇ ਚੋਰੀ ਨੂੰ ਘਰ ਦੇਖਦਾ, ਪਹਿਲਾਂ ਅਮੀਰਾਂ ਦੇ ਦੇਖੇ, ਕਹਿੰਦਾ ਇਹ ਵੀ ਗਰੀਬ ਨੇ, ਇਹਨਾਂ ਤੋਂ ਅਮੀਰ ਫਲਾਣਾ। ਉਹਦੇ ਗਿਆ, ਕਹਿੰਦਾ ਇਹ ਤੋਂ ਫਲਾਣਾ ਸੇਠ ਅਮੀਰ ਹੈ, ਉੱਥੋਂ ਗਾ ਗਿਆ। ਅਖੀਰ ਦੇ ਉੱਤੇ ਖਿਆਲ ਆਇਆ ਵੀ ਰਾਜਾ ਸਭ 'ਤੇ ਅਮੀਰ ਹੈ, ਰਾਜੇ ਕੋਲ ਹੀਰੇ ਜਵਾਹਰਾਤ ਮੋਤੀ ਨੇ, ਇੱਕ ਵਾਰੀ ਦੌੜ ਲੱਗ ਜਾਏ ਫਿਰ ਕਈ ਸਾਲ ਆਰਾਮ ਕਰਾਂਗੇ। ਸੋ ਭੇਸ ਬਣਾਇਆ, ਸ਼ਾਹੀ ਬੰਦਿਆਂ ਵਰਗਾ ਬਣਾ ਲਿਆ, ਗਲ 'ਚ ਮੋਤੀਆਂ ਦੀਆਂ ਮਾਲਾ ਪਾ ਲਈਆਂ, ਦਸਤਾਰ ਦੇ ਉੱਤੇ ਮੋਤੀਆਂ ਦੀਆਂ ਮਾਲਾਂ ਦੇ ਲੜੀਆਂ ਟੰਗ ਲਈਆਂ, ਅਤੇ ਮੱਥੇ ਦੇ ਉੱਤੇ ਕਲਗੀ ਲਾ ਲਈ ਛੋਟੀ, ਘੋੜਾ ਬਹੁਤ ਵਧੀਆ, ਉਹਨੂੰ ਬਾਗਾਂ ਜਿਹੜੀਆਂ ਨੇ ਸਵਰਨ ਦੀਆਂ ਬਾਗਾਂ, ਸੋਨੇ ਰੰਗੀਆਂ ਬਾਗਾਂ, ਕਾਠੀ ਦੇ ਉੱਤੇ ਸੋਨੇ ਦੇ ਪੱਤਰੇ ਲੱਗੇ ਹੋਏ, ਚਿਲਮਿਲ ਚਿਲਮਿਲ ਕਰਦੇ ਨੇ, ਰੇਸ਼ਮ ਦੇ ਕੱਪੜੇ ਪਹਿਨੇ ਹੋਏ। ਸਮੀ ਸਾਂਝ ਜਾ ਕੇ ਥੋੜ੍ਹਾ ਹਨੇਰਾ ਹੋਇਆ, ਰਾਜੇ ਦੇ ਦੁਆਰਪਾਲ ਦਾ ਜਿਹੜਾ ਗੇਟ ਸੀ ਉੱਥੇ ਚਲਿਆ ਜਾਂਦਾ, ਘੋੜੇ 'ਤੇ ਆਏ ਅਤੇ ਅੱਗੇ ਅੱਗੇ ਲੰਘਣ ਲੱਗਦਾ। ਉਹਨਾਂ ਪਹਿਰੇਦਾਰਾਂ ਨੇ ਪੁੱਛਿਆ, ਤੁਸੀਂ ਕੌਣ ਹੋ ਜੀ? ਕਹਿੰਦਾ ਮੈਂ ਚੋਰ, ਮੈਂ ਕੌਣ ਹੋਣਾ? ਡਰ ਗਏ ਵੀ ਇਹ ਤਾਂ ਕੋਈ ਰਾਜੇ ਦਾ ਖਾਸ ਸੰਬੰਧੀ ਹੈ, ਚੋਰ ਦਾ ਕੀ ਕੰਮ ਹੈ ਇਸ ਤਰ੍ਹਾਂ ਜਾਣਾ? ਚੋਰ ਚੋਰੀ ਕਰਕੇ ਚੋਰੀ ਜਾਂਦੇ ਹੁੰਦੇ, ਜਿਹੜਾ ਹੈ ਹੀ ਚੋਰ ਉਹ ਸਭ ਕੰਮ ਚੋਰੀ ਕਰੇਗਾ, ਸਾਹਮਣੇ ਨਹੀਂ ਕਰਦਾ। ਅਤੇ ਉਸ ਵੇਲੇ ਆਪ ਨੇ ਤਰਕ ਹੋ ਕੇ ਉਤਰੇ, ਸਿਪਾਹੀ ਨੂੰ ਕਹਿਣ ਲੱਗੇ ਵੀ ਆ ਮੇਰਾ ਘੋੜਾ ਉੱਥੇ ਬੰਨ ਦੇ। ਘੋੜਾ ਬੰਨਦਾ, ਕਿਸੇ ਦੀ ਹਿੰਮਤ ਨਹੀਂ ਪਈ, ਸੱਚ ਨੇ ਦਰ ਲਿਆ ਸਭ ਕੁਛ, ਅਤੇ ਰਾਜੇ ਦੇ ਚਲੇ ਗਿਆ ਜਾ ਕੇ। ਅਜੇ ਸੁੱਤੇ ਹੀ ਸੀਗੇ ਅਤੇ ਉਸ ਵੇਲੇ ਸਾਰੇ ਗਹਿਣੇ ਸਾਰੇ ਹੀਰੇ ਜਵਾਹਰਾਤ ਪੰਡ ਬਣ ਲਏ। ਪੰਡ ਬਣ ਕੇ ਜਦੋਂ ਇੱਕ ਬਰਤਨ ਲੱਗਿਆ ਹੱਥ ਵਿੱਚ, ਹਨੇਰਾ ਹੈ ਵੀ ਇਹਦੇ 'ਚ ਕੀ ਪਿਆ, ਉਂਗਲੀ ਲਾਈ ਤਾਂ ਉਹਦੇ ਵਿੱਚ ਨਮਕ। ਵਚਨ ਯਾਦ ਆ ਗਿਆ, ਸੱਚ ਵਾਲਾ ਕਮਾ ਲਿਆ, ਗਰੀਬ ਦੇ ਚੋਰੀ ਨਾ ਕਰੀ ਉਹ ਵੀ ਕਮਾ ਲਿਆ, ਅਤੇ ਤੀਸਰਾ ਵਚਨ ਆ ਗਿਆ ਵੀ ਨਮਕ ਖਾ ਕੇ ਬੁਰਾ ਨਾ ਕਰ। ਉਹਨੇ ਕਿਹਾ ਮੈਂ ਤਾਂ ਬੁਰਾ ਕਰ ਰਿਹਾ ਇਹਦਾ, ਉੱਥੇ ਹੀ ਪੰਡ ਛੱਡ ਦਿੱਤੀ ਉਵੇਂ ਜਿਵੇਂ, ਅਤੇ ਆਪ ਮੁੜ ਕੇ ਫੇਰ ਉਸੇ ਦਰਵਾਜ਼ੇ 'ਤੇ ਹੀ ਆ ਕੇ ਆਪਣੇ ਘੋੜੇ 'ਤੇ ਚੜਿਆ ਅਤੇ ਆਪਣੇ ਚਲਿਆ। ਦੂਸਰੇ ਦਿਨ ਰੌਲਾ ਪੈ ਗਿਆ ਵੀ ਰਾਜੇ ਦੇ ਘਰ 'ਚ ਕੋਈ ਚੋਰ ਆ ਗਿਆ, ਲੇਕਿਨ ਰਾਜਾ ਕਹੇ ਸਭ ਕੁਛ ਬੰਨ ਲਿਆ, ਕੋਈ ਜਾਗਦਾ ਨਹੀਂ ਸੀ, ਕੋਈ ਪਹਿਰੇਦਾਰਾਂ ਨੂੰ ਨਹੀਂ ਪਤਾ, ਅਤੇ ਪਹਿਰੇਦਾਰ ਕਹਿੰਦੇ ਕੋਈ ਆਇਆ ਜੀ ਵੀ, ਫਿਰ ਚੋਰ ਕਿਹਾ ਜਿਹਾ ਹੋਇਆ, ਸਭ ਕੁਛ ਲੈ ਕੇ ਨਹੀਂ ਗਿਆ। ਅਤੇ ਜਿਹੜੀ ਰਕਾਬੀ ਦੇ ਅੰਦਰ ਪਿਆ ਸੀਗਾ ਚੂਰਨ, ਵੀ ਉਹ ਹਿੱਲੀ ਹੋਈ ਆਪਣੀ ਥਾਂ ਤੋਂ। ਰਾਜਾ ਸੋਚੀ ਪੈ ਗਿਆ, ਹੁਕਮ ਦੇ ਤਾ ਵੀ ਚੋਰ ਨੂੰ ਫੜੋ, ਚੋਰ ਨੂੰ ਰਾਜੇ ਦੇ ਚੋਰੀ ਹੋ ਜਾਵੇ ਫਿਰ ਵਿਚਾਰੇ ਗਰੀਬਾਂ ਦੀ ਤਾਂ ਸ਼ਾਮਤ ਆ ਜਾਂਦੀ ਹੈ, ਜਿਹੜਾ ਬੰਦਾ ਮੂਹਰੇ ਆਵੇ ਪੁਲਿਸ ਫੜ ਲੇ। ਕੁਟਾਈ ਸ਼ੁਰੂ ਹੋ ਗਈ, ਗਰੀਬ ਮਾਰ ਹੋਣ ਲੱਗੀ। ਕਿਸੇ ਨੇ ਦੱਸਿਆ ਭੂਮੀਆਂ ਬਈ ਬਹੁਤ ਬੁਰੀ ਹੋ ਰਹੀ ਹੈ, ਜਿਹੜੇ ਬੰਦੇ ਫੜੇ ਨੇ ਕੁਟਾਈ ਬਹੁਤ ਸਖ਼ਤ, ਟੌਰਚਰ ਬੜਾ ਜ਼ਬਰਦਸਤ ਹੋ ਰਿਹਾ। ਯਾਦ ਆ ਗਿਆ ਵੀ ਮੇਰੇ ਗੁਰੂ ਨੇ ਕਿਹਾ ਸੀ ਵੀ ਕਿ ਤੇਰੇ ਬਦਲੇ ਕਿਸੇ ਨੂੰ ਗਰੀਬ ਮਾਰ ਨਾ ਹੋਵੇ, ਵੀ ਇਹ ਤਾਂ ਮੇਰੇ ਬਦਲੇ ਹੋ ਰਹੀ ਹੈ। ਉਸ ਵੇਲੇ ਭਰੀ ਕਚਹਿਰੀ 'ਚ ਬਸਤਰ ਪਹਿਨ ਕੇ ਚਲਿਆ ਗਿਆ। ਰਾਜਾ ਵੀ ਜਾਣਦਾ ਸੀ, ਸਤਿਕਾਰ ਦਿੱਤਾ ਰਾਜੇ ਨੇ, ਬਈ ਭੂਮੀਆ ਤੂੰ ਕਿਵੇਂ ਆਇਆ ਦੱਸ, ਤੂੰ ਤਾਂ ਬੜਾ ਸਾਧੂ ਹੈ ਅਤੇ ਤੈਨੂੰ ਤਾਂ ਮੈਂ ਸੁਣਿਆ ਕੋਈ ਮਹਾਤਮਾ ਮਿਲ ਗਏ, ਅਤੇ ਤੂੰ ਪਹਿਲਾਂ ਹੀ ਬੜਾ ਸਾਧੂ ਸੀ, ਦੱਸ ਕਿਵੇਂ ਆਇਆ ਤੇਰਾ, ਜੇ ਕੋਈ ਸਵਾਲ ਹੈ ਮੈਂ ਹੁਣੇ ਪੂਰਾ ਕਰਾਂ। ਕਹਿੰਦਾ ਮਹਾਰਾਜ ਮੈਂ ਤਾਂ ਤੇਰਾ ਚੋਰ ਹਾਂ, ਚੋਰ। ਕਹਿੰਦੇ ਤੂੰ ਚੋਰ? ਕਹਿੰਦੇ ਹਾਂ, ਮੈਂ ਤੇਰੇ ਮਹਿਲਾਂ 'ਚ ਵੜਿਆ, ਮੈਂ ਹੀ ਆਇਆ ਸੀ ਘੋੜੇ 'ਤੇ ਚੜ੍ਹ ਕੇ, ਤੇਰੇ ਬੰਦਿਆਂ ਨੇ ਮੈਨੂੰ ਰੋਕਿਆ ਨਹੀਂ, ਮੈਂ ਸੱਚ ਬੋਲਿਆ। ਕਹਿਣ ਲੱਗੇ ਸਾਰੀ ਮਿਥਿਆ ਸੁਣਾ। ਕਹਿਣ ਲੱਗੇ ਮੈਨੂੰ ਪੂਰਾ ਗੁਰੂ ਮਿਲ ਗਿਆ, ਉਹਨੇ ਜੁਗਤ ਦੇ ਨਾਲ ਮੇਰੇ ਤੋਂ ਚੋਰੀ ਛਡਾਤੀ, ਮੈਂ ਤੇਰੀ ਚੋਰੀ ਕਰਨ ਆਇਆ, ਲੇਕਿਨ ਮੇਰੇ ਮੂੰਹ ਨਮਕ ਲੱਗ ਗਿਆ। ਮੇਰੇ ਗੁਰੂ ਨੇ ਚਾਰ ਵਚਨ ਦਿੱਤੇ ਸੀ, ਬਈ ਗਰੀਬ ਦੇ ਚੋਰੀ ਨਾ ਕਰੀ, ਗਰੀਬ ਮਾਰਨਾ ਹੋਣ ਦੇਈ, ਝੂਠ ਨਾ ਬੋਲੀ, ਸੱਚ ਬੋਲੀ, ਅਤੇ ਨਮਕ ਖਾ ਕੇ ਬੁਰਾ ਨਾ ਕਰੀ। ਕਹਿੰਦਾ ਮਹਾਰਾਜ ਮੈਂ, ਕਹਿੰਦਾ ਤੇਰੇ ਦਵਾਰਪਾਲਾਂ ਨੇ ਪੁੱਛਿਆ ਤੂੰ ਕੌਣ ਹੈ? ਕਹਿੰਦੇ ਮੈਂ ਕਿਹਾ ਚੋਰ। ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ, ਮੈਂ ਘੋੜਾ ਵੀ ਉਹਨਾਂ ਨੂੰ ਦੇ ਤਾ, ਬੰਦ ਤੋਂ ਮੈਂ ਲੰਘਿਆ। ਮਹਿਲਾਂ ਜਾ ਕੇ ਮੈਂ ਸਾਰੇ ਗਹਿਣੇ ਇਕੱਠੇ ਕਰ ਲਏ, ਉਹਦੇ ਬਾਅਦ ਮੈਂ ਜਦ ਤੁਰਨ ਲੱਗਿਆ ਤਾਂ ਨਮਕ ਵਾਲੀ ਰਕੇਬੀ ਮੇਰੇ ਹੱਥ ਉਂਗਲੀਆਂ ਨੂੰ ਲੱਗ ਗਈ, ਮੈਂ ਮੂੰਹ 'ਚ ਪਾ ਬੈਠਿਆ, ਉਹਦੇ 'ਚ ਨਮਕ ਸੀ, ਨਮਕ ਖੜ ਕੇ ਮੈਂ ਬੁਰਾ ਨਹੀਂ ਸੀ ਕਰਨਾ, ਇਸ ਕਰਕੇ ਮੈਂ ਸਾਰਾ ਕੁਛ ਛੱਡ ਗਈ। ਉਸ ਤੋਂ ਬਾਅਦ ਤੂੰ ਗਰੀਬਾਂ ਨੂੰ ਮਾਰਨ ਲੱਗ ਗਿਆ, ਮੇਰੇ ਗੁਰੂ ਨੇ ਕਿਹਾ ਸੀ ਗਰੀਬ ਮਾਰਨਾ ਹੋਣ ਲਈ, ਮੈਂ ਆ ਗਿਆ। ਸੋ ਹੁਣ ਮੈਂ ਤੇਰੇ ਸਾਹਮਣੇ ਖੜਾ, ਜਿਹੜੀ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਹੈ ਦੇ ਦੇ, ਮੈਂ ਸੱਚ ਬੋਲਦਾ ਕਿਉਂਕਿ ਮੇਰੇ ਗੁਰੂ ਨੇ ਕਿਹਾ ਸੀ। ਉਸ ਵੇਲੇ ਰਾਜਾ ਸੋਚਾਂ 'ਚ ਪੈ ਗਿਆ, ਕਹਿਣ ਲੱਗਿਆ ਕਿਹਾ ਜਿਹਾ ਗੁਰੂ ਸੀ ਇਹਦਾ, ਜੁਗਤ ਦੇ ਨਾਲ ਇਹਨੂੰ ਤਾਂ ਦੇਵਤਾ ਬਣਾ ਗਿਆ, ਇਹ ਜਿਹੜੇ ਮੇਰੇ ਅਮੀਰ ਵਜ਼ੀਰ ਨੇ ਉਹਨਾਂ 'ਚ ਜ਼ਰੂਰਤ ਨਹੀਂ ਹੈ ਸੱਚ ਬੋਲਣ ਦੀ, ਉਹਨਾਂ 'ਚ ਕਰੈਕਟਰ ਨਹੀਂ ਹੈ ਵੀ ਮੇਰਾ ਨਮ ਖਾ ਕੇ ਮੇਰਾ ਬੁਰਾ ਨਾ ਕਰ। ਇਹ ਚੋਰ ਚੋਰੀ ਕਰਨਾ ਹੈ, ਇੱਕ ਦਿਨ 'ਚ ਮੇਰਾ ਇੰਨਾ ਸ਼ਰਧਾਲੂ ਬਣ ਗਿਆ, ਮੇਰਾ ਇੰਨਾ ਆਗਿਆਕਾਰ ਬਣ ਗਿਆ ਕਿ ਹੁਣ ਮੇਰਾ ਜ਼ਿੰਦਗੀ ਭਰ ਇਹ ਬੁਰਾ ਨਹੀਂ ਕਰ ਸਕਦਾ। ਉਸ ਵੇਲੇ ਕਹਿਣ ਲੱਗੇ ਭੂਮੀਆ ਤੈਨੂੰ ਸਜ਼ਾ ਕੀ ਦੇਣੀ ਹੈ ਪਿਆਰਿਆ, ਤੈਨੂੰ ਤਾਂ ਤੇਰਾ ਗੁਰੂ ਸਜ਼ਾ ਦੇ ਗਿਆ, ਤੈਨੂੰ ਬੰਦਾ ਬਣਾ ਗਿਆ, ਡਿਸਿਪਲਿਨ ਦੇ ਵਿੱਚ ਪਾ ਗਿਆ, ਅਤੇ ਹੁਣ ਮੈਂ ਤੈਨੂੰ ਸਜ਼ਾ ਇਹ ਦਿੰਦਾ ਕਿ ਤੇਰੇ ਨਾਲੋਂ ਕੋਈ ਮੈਨੂੰ ਬੜਾ ਬੰਦਾ ਚੰਗਾ ਨਹੀਂ ਲੱਭ ਸਕਦਾ ਜਿਹਨੇ ਨਮਕ ਖਾ ਕੇ ਗੁਰੂ ਦਾ ਵਚਨ ਮੰਨਿਆ, ਅਤੇ ਨਮਕ ਹਲਾਲ ਬਣਨਾ, ਅਤੇ ਜਾ ਤੈਨੂੰ ਮੈਂ ਆਪਣਾ ਵੱਡਾ ਵਜ਼ੀਰ ਬਣਾਉਣਾ, ਅਤੇ ਤੂੰ ਮੈਨੂੰ ਵੀ ਗੁਰੂ ਦੀਆਂ ਗੁਰੂ ਦੇ ਵਚਨ ਸੁਣਾ, ਅਤੇ ਤੂੰ ਆ ਕੇ ਮੇਰੀ ਸਹਾਇਤਾ ਕਰ। ਸੋ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਚੋਰ ਗਿਆ ਘਰ ਸ਼ਾਹ ਦੇ ਘਰ ਅੰਦਰ ਵੜਿਆ, ਕੱਛਾਂ ਕੁੰਨੇ ਭਾਲਦਾ ਚੌਵਾਰੇ ਚੜਿਆ, ਸੋਇਨਾ ਰੂਪਾ ਪੰਡ ਬੰਨ ਗਲਾਈ ਅੜਿਆ, ਲੋਰ ਲੈ ਲਰਕਾਇਆ ਲੂਣ ਹਾਂਡਾ ਫੜਿਆ, ਚੁੱਕ ਲੈ ਕੇ ਚੱਖਿਆ ਤਿਸ ਕੱਖ ਨਾ ਖੜਿਆ, ਲੂਣ ਹਰਾਮੀ ਗੁਨਾਹਗਾਰ ਧਰ ਤੰਬੜ ਤਰੇ। ਸੋ ਇਸ ਤਰ੍ਹਾਂ ਦੇ ਨਾਲ ਉਹਨੇ ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਰਾਜਾ ਵੀ ਸੰਗਤ 'ਚ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਸੰਗਤ ਜਿਹੜਾ ਮਹਾਰਾਜ ਕਹਿੰਦੇ ਜੇ ਲੋੜੇ ਸਦਾ ਸੁੱਖ ਪਾਏ, ਜੇ ਤੂੰ ਸਦਾ ਸੁੱਖ ਚਾਹੁੰਦਾ ਹੈ ਤਾਂ ਗੁਰੂ ਨੇ ਨਾ ਸਾਧ ਸੰਗਤ ਗੁਰੇ ਬਿਤਾਈ, ਵੀ ਜੇ ਸੁੱਖ ਮਿਲਣਾ ਤਾਂ ਸਾਧੂ ਦੀ ਸੰਗਤ ਜਾ ਕੇ ਮਿਲਣਾ। ਕਿਉਂ? ਕਿਉਂਕਿ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਖਾਣ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀ। ਉਹ ਇਸ ਕਰਕੇ ਕਿਉਂਕਿ ਸੰਤਾਂ ਦੀ ਸੰਗਤ 'ਚ ਹੋਰ ਗੱਲਾਂ ਨਹੀਂ ਹੁੰਦੀਆਂ, ਨਾ ਕੋਈ ਰਾਸ਼ੀ ਗੱਲਾਂ, ਨਾ ਕੋਈ ਘਰੋਗੀ ਗੱਲਾਂ, ਨਾ ਕਿਸੇ ਦੇ ਖਿਲਾਫ਼ ਗੱਲਾਂ, ਸਭ ਦਾ ਭਲਾ ਇਮਾਨਦਾਰੀ ਨਾਲ ਕਹਿੰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕਰੀ ਪਾਤਸ਼ਾਹ, ਇਹ ਦੇਸ਼ ਦਾ ਵੀ ਭਲਾ ਕਰੀ, ਭੁੱਲਿਆਂ ਦਾ, ਝੂਠਿਆਂ ਦਾ, ਬੇਈਮਾਨਾਂ ਦਾ, ਠੱਗਾਂ ਦਾ, ਮਾਰਖੋਰਾਂ ਦਾ, ਸਭ ਦਾ ਤੂੰ ਭਲਾ ਕਰ। ਭਲਾ ਲੋਚਦੇ ਹਾਂ ਅਸੀਂ, ਅਰਦਾਸ ਕਰਦੇ ਹਾਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰਾ ਉਭਰੈ ਤਿੱਤੇ ਦੇ, ਬਚਾ ਪਾਤਸ਼ਾਹ ਦੇਸ਼ ਜਨਤਾ ਨੂੰ ਬਚਾ, ਤੇਰੀ ਜਨਤਾ ਬਹੁਤ ਦੁਖੀ ਹੋ ਗਈ। ਭਾਵੇਂ ਇਹਨਾਂ ਦੇ ਕਰਮ ਕਿਹੋ ਜਿਹੇ ਸੀ, ਕਰਮਾਂ ਦਾ ਫਲ ਭੁਗਤਾ ਰਿਹਾ, ਪਰ ਪਾਤਸ਼ਾਹ ਰਹਿਮ ਦੇ ਘਰ ਵਿੱਚ ਆ, ਗ੍ਰੇਸ ਮਾਰਕ ਦੇ, ਇਹਨਾਂ ਦੇ ਔਗਣਾਂ ਨੂੰ ਨਾ ਗਿਣ। ਸੰਵਾਰ ਉੱਥੇ ਤਾਂ ਕੇਵਲ ਨਾਮ ਦੀ ਬਾਤ ਹੁੰਦੀ ਹੈ, ਇਹ ਕੂਹਾਂ ਜਪੀ ਹੈ ਕੇਵਲ ਨਾਮ, ਸਾਧੂ ਸੰਗਤ ਪਾਕ, ਜਨਮ ਜਨਮ ਕੀ ਹਮ ਹੈ ਮੈਲ ਲਾਗੀ, ਮੇਰੇ ਸੰਗਤ ਮਲ ਲੈ ਜਾਵੇ, ਸੰਗਤ 'ਚ ਜਾ ਕੇ ਮੈਲ ਨੇ ਲੈ ਜਾਣਾ ਹੈ, ਪਾਪੀਆਂ ਦਾ ਇੱਥੇ ਆਧਾਰ ਹੋ ਜਾਇਆ ਕਰਦਾ। ਸੋ ਰਾਜਾ ਇਸ ਤਰ੍ਹਾਂ ਕਰਦੇ ਕਰਦੇ, ਰਾਜੇ ਦੇ ਔਲਾਦ ਨਹੀਂ ਸੀ ਹੋ ਰਹੀ, ਅਤੇ ਸੰਗਤ ਦਾ ਜਿਸ ਵਕਤ ਉਸਨੇ ਸੰਗਤ ਦੀ ਮਹਿਮਾ ਸੁਣੀ, ਤਾਂ ਉਸ ਵੇਲੇ ਉਹਦੇ ਮਨ ਵਿੱਚ ਆਇਆ ਕਿ ਮੈਂ ਕਿਉਂ ਨਾ ਅਰਦਾਸ ਕਰਾ ਦਾਂ, ਸੰਗਤ ਸੰਗਤ ਜੁੜੀ ਹੋਈ ਹੈ, ਨਾਮ ਜਪਣ ਵਾਲਿਆਂ ਦੀ ਸੰਗਤ, ਬੰਦਗੀ ਵਾਲਿਆਂ ਦੀ ਜੁੜੀ ਹੋਈ ਸੰਗਤ ਜਿੱਥੇ ਹੁੰਦੀ ਹੈ, ਕਹੋ ਕਬੀਰ ਅਬ ਕਹੀਏ ਕਾਹੇ ਸਾਧ ਸੰਗਤ ਵੈਕੁੰਠ ਹੈ, ਜਿੱਥੇ ਵਿਖੁੰਠ ਹੋਏਗਾ ਉੱਥੇ ਵਿਖੁੰਠ ਦਾ ਮਾਲਕ ਜਿਹੜਾ ਹੈ ਉਹ ਵੀ ਉੱਥੇ ਆ ਕੇ ਨਿਵਾਸ ਕਰੇਗਾ, ਲਕਸ਼ਮੀ ਵੀ ਨਿਵਾਸ ਕਰੇਗੀ, ਹੋਰ ਦੇਵਤੇ ਵੀ ਨਿਵਾਸ ਕਰਨਗੇ, ਠਾਠ ਤੀਰਥ ਵੀ ਆ ਕੇ, ਹਰ ਕੀ ਕਥਾ ਹੋਤ ਹੈ ਕਹਾਂ, ਜਹਾਂ ਗੰਗਾ ਵੀ ਚਾਲਾ ਉੱਤਾ, ਗੰਗਾ ਦਾ ਦੇਵਤਾ ਵੀ ਉੱਥੇ ਆ ਕੇ ਹਰੀ ਦੇ ਬਚਨ ਸੁਣ ਕੇ ਪ੍ਰਸੰਨ ਹੁੰਦਾ, ਮੁਕਤ ਆਤਮਾ ਸਾਰੀਆਂ ਆ ਜਾਂਦੀਆਂ, ਸ਼ਹੀਦ ਰੂਹਾਂ ਸਾਰੀਆਂ ਆ ਜਾਂਦੀਆਂ, ਗੁਰੂ ਦੇ ਮੰਡਲ ਦੇ ਨਾਲ ਸਤਸੰਗ ਦਾ ਕਨੈਕਸ਼ਨ ਜੁੜ ਜਾਂਦਾ। ਜਦੋਂ ਐਸੀ ਸੰਗਤ ਜੁੜ ਕੇ ਕਿਸੇ ਦੀ ਅਰਦਾਸ ਕਰ ਦੇਵੇ, ਫਿਰ ਉਹਨੂੰ ਉਹ ਚੀਜ਼ ਮਿਲੇ ਜਾਇਆ ਕਰਦੀ ਹੈ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਤੇ, ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਸਾਹਿਬ। ਪੂਰੇ ਵਿਸ਼ਵਾਸ ਦੇ ਨਾਲ ਉਸਨੇ ਬੇਨਤੀ ਕਰੀ ਕਿ ਸਾਧ ਸੰਗਤ ਜੀ, ਮੈਂ ਮੰਗਤਾ ਹੋ ਕੇ ਦਰ ਤੇ ਖੜੇ, ਇਹ ਯੋਗਤ ਹੁੰਦੀ ਹੈ, ਜਿੰਨਾ ਚਿਰ ਪੂਰੀ ਯੋਗਤ ਨਾ ਹੋਵੇ ਗੱਲ ਨਹੀਂ ਬਣਦੀ। ਅਰਦਾਸ ਕਰਨ ਵਾਲੇ ਇੱਕ ਵਾਰੀ ਮੂਵ ਹੋ ਜਾਣ ਸਾਰੇ, ਵਿਧੀ ਹੈ ਅਰਦਾਸ ਦੀ। ਜਿਸ ਵਕਤ ਮੈਂ ਅਮਰੀਕਾ 'ਤੇ ਆਇਆ ਸੀ, ਥੋੜ੍ਹੀ ਦੇਰ ਬਾਅਦ ਮੈਨੂੰ ਚਿੱਠੀ ਆਈ, ਉਹ ਸਾਡੇ ਬੜੇ ਲੜਕੇ ਨੂੰ ਵੀ ਸੰਗਤ ਵੱਲੋਂ ਪੁੱਤਰ ਦੀ ਦਾਤ ਮਿਲ ਗਈ, ਛੋਟੇ ਦੀ ਅਰਦਾਸ ਕਰੀ ਉਹਨੂੰ ਵੀ ਮਿਲ ਗਈ, ਲੜਕੀ ਦੇ ਤਿੰਨ ਲੜਕੀਆਂ ਸੀ। ਉਹਨੇ ਚਿੱਠੀ ਲਿਖੀ ਰੋ ਰੋ ਕੇ, ਸਾਰੇ ਅੱਖਰਾਂ ਦੇ ਉੱਤੇ ਉਹਦੇ ਹੰਝੂ ਗਿਰੇ ਪਏ ਸੀ, ਮਸਾਂ ਮੈਂ ਪੜ੍ਹੇ। ਮੈਨੂੰ ਉਹਨੇ ਕਿਹਾ, ਕਹਿੰਦੀ ਪਿਤਾ ਜੀ ਤੁਸੀਂ ਮੇਰੀ ਚਿੱਠੀ ਸੰਗਤ ਨੂੰ ਸੁਣਾ ਦਿਓ ਇੱਕ ਵਾਰ। ਉਹ ਚਿੱਠੀ ਇੰਨੀ ਦਰਦਨਾਕ ਸੀ, ਇੰਨੀ ਤਰਲੇ ਭਰੀ ਹੋਈ ਸੀ ਕਿ ਮੇਰੇ ਤੇ ਸੁਣਾ ਨਾ ਹੋਵੇ ਉਹ ਚਿੱਠੀ, ਕਿਉਂਕਿ ਮੈਨੂੰ ਵੀ ਉਹਦਾ ਜਿਹੜਾ ਦਰਦ ਸੀ ਹਿਰਦੇ 'ਚ ਆ ਕੇ ਮੇਰੇ ਟੁਨਕਾਰ ਮਾਰੇ, ਅਤੇ ਉਹਦੀ ਬੇਵਸੀ ਦੇ ਉੱਤੇ ਬੜਾ ਹੀ ਤਰਸ ਆਵੇ, ਵੀ ਸਾਡੇ ਹੱਥ ਵਿੱਚ ਤਾਂ ਹੈ ਨਹੀਂ, ਜੇ ਹੋਵੇ ਕੋਈ ਕੀਮਤ ਦੇ ਕੇ ਵੀ ਮਿਲਦਾ ਹੋਵੇ ਅਸੀਂ ਲੈ ਕੇ ਦੇ ਦਈਏ ਇਸ ਨੂੰ ਪੁੱਤਰ। ਉਹ ਜਦੋਂ ਸੰਗਤ ਨੇ ਸੁਣੀ ਉਹ ਚਿੱਠੀ, ਸਿਰੇ ਤੋਂ ਲੈ ਕੇ ਦੂਸਰੇ ਥਾਈ ਸਿਰੇ ਥਾਈ ਸਾਰੀ ਸੰਗਤ ਮੂਵ ਹੋ ਗਈ, ਹਰੇਕ ਦੇ ਚਿੱਤ 'ਚ ਆ ਗਿਆ ਵੀ ਇਹ ਲੜਕੀ ਨੂੰ ਤਾਂ ਪੁੱਤਰ ਦੀ ਦਾਤ ਮਿਲਣੀ ਚਾਹੀਦੀ ਹੈ। ਸਾਰਿਆਂ ਨੇ ਜਦੋਂ ਅਰਦਾਸ ਹੋਈ, ਅਰਦਾਸੀਆ ਸਿੰਘ ਨੇ ਪੂਰੇ ਇਕਾਗਰਤਾ ਅਤੇ ਪੂਰੇ ਦਿਲ ਦੇ ਨਾਲ ਅਰਦਾਸ ਕਰ, ਇੱਕ ਤਾਂ ਅਰਦਾਸ ਹੁੰਦੀ ਆ ਅੱਖਰ ਗਿਣਨੇ, ਉਹ ਤਾਂ ਪਹੁੰਚਦੇ ਹੀ ਨਹੀਂ ਹੁੰਦੇ ਕਿਉਂਕਿ ਨੰਬਰ ਗਲਤ ਘੁਮਾਈ ਜਾਂਦੇ, ਇੱਕ ਹੁੰਦਾ ਸਹੀ ਨੰਬਰ ਘੁਮਾ ਕੇ ਉੱਥੇ ਤਾਕ ਕਰਨ। ਜਦੋਂ ਹਿਰਦੇ 'ਚੋਂ ਆ ਮੂਵ ਹੋ ਜਾਵੇ, ਹਿਰਦਾ ਦਰਬ ਜਾਵੇ ਟਲ ਜਾਵੇ, ਅਤੇ ਸਾਰਿਆਂ ਦੇ ਹਿਰਦੇ 'ਚ ਹੋਵੇ ਵੀ ਇਹ ਚੀਜ਼ ਮਿਲ ਜਾਣੀ ਹੈ, ਫਿਰ ਜਿਹੜੀ ਕੀਤੀ ਹੋਈ ਅਰਦਾਸ ਹੈ ਮਹਾਰਾਜ ਕਹਿੰਦੇ ਉਹ ਬਿਰਥੀ ਨਹੀਂ ਜਾਂਦੀ। ਨਾਨਕ ਜੋਗ ਗੋਬਿੰਦ ਕਾ ਪੂਰਨ ਗੁਣਤਾ। ਮੈਨੂੰ ਕਹਿੰਦੇ ਨੇ ਜੀ ਆਹ ਨਹੀਂ ਆ ਅਰਦਾਸ ਕਰਾ ਦਿਓ ਅਰਦਾਸ ਕਰਾ, ਮੈਂ ਕਿਹਾ ਅਰਦਾਸ ਆਪਣੀ ਉਹ ਲੱਗਦੀ ਹੁੰਦੀ ਹੈ, ਸੱਚੇ ਦਿਲ ਨਾਲ ਤੁਸੀਂ ਅਰਦਾਸ ਕਰ ਲਓ, ਗੁਰੂ ਨਾਲ ਪਹਿਲਾਂ ਸੱਚੇ ਹੋ, ਕਰਨੀ ਨਿੰਦਿਆ ਕਰਨੀਆਂ ਚੁਗਲੀਆਂ ਕਰਨੀ ਈਰਖਾ ਕਰਨੇ ਵੈਰ ਨੇ, ਫਿਰ ਗੁਰੂ ਕਿਵੇਂ ਜੁੜ ਜਾਓਗੇ? ਗੁਰੂ ਨਾਲ ਗੁਰੂ ਨਾਲ ਤਾਂ ਹੀ ਜੁੜ ਹੋਏਗਾ ਜੇ ਵਿਚਲੀ ਕਾਰਬਨ ਖਤਮ ਹੋਏਗੀ, ਪਾਵਰ ਹਾਊਸ 'ਚੋਂ ਤਾਂ ਬਿਜਲੀ ਆ ਰਹੀ ਹੈ, ਅੱਗੇ ਸੋਚਾਂ 'ਚ ਗਲਤੀਆਂ ਹੋਈਆਂ ਹੋਈਆਂ, ਤਾਰਾਂ ਟੁੱਟੀਆਂ ਹੋਈਆਂ, ਪਹਿਲਾਂ ਤਾਰ ਜੋੜੋ ਗੁਰੂ ਦੇ ਨਾਲ, ਜਨ ਬਣਾਓ, ਜਦੋਂ ਜਨ ਬਣ ਜਾਂਦਾ ਫਿਰ ਉਹਦੀ ਅਰਦਾਸ ਬਿਰਥੀ ਨਹੀਂ ਹੁੰਦੀ। ਪਰ ਇਹ ਕਨਸੈਸ਼ਨ ਹੈ, ਕੋਈ ਨਾ ਕੋਈ ਸੰਗਤ ਵਿੱਚ ਪਿਆਰਾ ਰੱਬ ਦਾ ਹੁੰਦਾ ਜਿਹੜਾ ਕਹਿੰਦਾ ਮਹਾਰਾਜ ਇਹਨੂੰ ਦੇ ਦਿਓ। ਉਹ ਅਰਦਾਸ ਕਰਤੀ, ਅਸੀਂ ਗਿਣਦੇ ਰਹੇ ਲੜਕੀ ਦੇ, 10 ਮਹੀਨਿਆਂ ਬਾਅਦ ਮਹਾਰਾਜ ਨੇ ਪੁੱਤਰ ਦੀ ਦਾਤ ਦੇ ਦਿੱਤੀ। ਇੱਥੇ ਫਿਰ ਉਹ 2 ਸਾਲ ਦੇ ਨੂੰ ਲੈ ਕੇ ਆਈ, ਜਿਸ ਸੰਗਤ 'ਚੋਂ ਮੈਨੂੰ ਬੱਚਾ ਮਿਲਿਆ, ਮੈਂ ਇੱਕ ਵਾਰੀ ਉਸ ਸੰਗਤ ਦੀ ਧੂੜੇ ਦੇ ਮਸਤਕ 'ਤੇ ਲਾਉਣੀ। ਇੱਥੇ ਆ ਕੇ ਪਾਠ ਕਰਾਏ, 15 ਪਾਠ ਉਸ ਵੇਲੇ ਅਸੀਂ ਕਰਾਏ ਮਹਾਰਾਜ ਦੀ ਸ਼ੁਕਰਾਨੇ ਵਜੋਂ, 10 ਪਾਠ ਉਸਦੇ ਕਰਾਏ ਅਖੰਡ ਪਾਠ, ਉਹਦੇ ਬਾਅਦ ਉਹਨੇ ਪਾਠ ਵੀ ਕਰਾਏ, ਕਾਫ਼ੀ ਸਾਰੀ ਮਾਇਆ ਵੀ ਭੇਜੀ। ਹੁਣ ਵੀ 20,000 ਰੁਪਈਆ ਉਹਨੇ ਭੇਜਿਆ ਵੀ ਮੇਰਾ ਉਸ ਅਸਥਾਨ 'ਤੇ ਲਾ ਦਿਓ ਜਿਸ ਅਸਥਾਨ ਨੇ ਮੈਨੂੰ ਪੁੱਤਰ ਦੀ ਦਾਤ ਦਿੱਤੀ ਹੈ। ਸੋ ਇਹ ਸਾਧ ਸਿੰਘ ਜੀ ਕੋਈ ਔਖੀ ਗੱਲ ਨਹੀਂ ਹੈ, ਅਰਦਾਸ ਦੇ ਸਟੇਜ ਹੋਣੀ ਚਾਹੀਦੀ। ਉਸ ਸਟੇਜ 'ਤੇ ਜਦ ਪਹੁੰਚ ਕੇ ਸਿੱਖ ਅਰਦਾਸ ਕਰਦਾ ਗੁਰੂ ਤਾਂ ਸੁਣਦਾ ਹੀ ਰਹਿੰਦਾ, ਗੁਰੂ ਕੋਲ ਕੀ ਘੱਟ ਹੈ, ਉਹਦੇ ਕਿਤੇ ਕਾਲ ਪੈ ਜਾਣਾ ਵੀ ਪੁੱਤਰ ਦੇ ਕੇ ਗਾਂ ਪਿੱਛੇ ਮੁੱਕ ਜਾਣਗੇ, ਨਾ ਜੋ ਮੰਗੇ ਮਿਲ ਜਾਣ। ਸੋ ਅਰਦਾਸ ਕਰਦੀ ਸੰਗਤ ਨੇ, ਲੇਕਿਨ ਦ੍ਰਿੜ ਨਿਸ਼ਚਾ ਦੇਖਣ ਵਾਸਤੇ ਥੋੜ੍ਹਾ ਜਿਹਾ ਫਰਕ ਰਹਿ ਗਿਆ, ਲੜਕੇ ਦੀ ਥਾਂ 'ਤੇ ਲੜਕੀ ਹੋ ਗਈ। ਰਾਜੇ ਨੂੰ ਖਬਰ ਹੋਈ ਕਿ ਲੜਕੀ ਹੋਈ ਹੈ, ਕਹਿੰਦਾ ਬਿਲਕੁਲ ਨਹੀਂ, ਸੰਗਤ ਦੀ ਅਰਦਾਸ ਬਿਰਥੀ ਨਹੀਂ ਜਾਂਦੀ, ਸਾਡੀਆਂ ਅੱਖਾਂ ਨੂੰ ਧੋਖਾ ਲੱਗ ਸਕਦਾ, ਲੜਕੇ ਦੀ ਖੁਸ਼ੀ ਕਰੋ, ਤੋਪਾਂ ਚਲਾਓ, ਮਠਿਆਈਆਂ ਵੰਡੋ, ਬੜੀਆਂ ਭਾਰੀਆਂ ਖੁਸ਼ੀਆਂ ਹੋਈਆਂ। ਲੜਕਾ ਕਰਕੇ ਪਾਲਿਆ, 18 ਸਾਲ ਦਾ ਹੋ ਗਿਆ, ਅਤੇ ਉਸ ਵੇਲੇ ਰਾਜੇ ਨੇ ਆਪਣੇ ਪੰਡਤਾਂ ਨੂੰ ਬੁਲਾਇਆ, ਲਾਗੀਆਂ ਨੂੰ ਬੁਲਾਇਆ, ਕਹਿਣ ਲੱਗੇ ਜਾਓ ਇਸ ਦੀ ਸਗਾਈ ਕਰੋ, ਫਲਾਣੇ ਰਾਜੇ ਦੀ ਲੜਕੀ ਬੜੀ ਹੋਣਹਾਰ ਹੈ, ਉਹਦੇ ਨਾਲ ਜਾ ਕੇ ਇਹਦਾ ਰਿਸ਼ਤਾ ਕਰੋ। ਸਾਰੇ ਡਰ ਗਏ ਵੀ ਲੜਕੀ ਨਾਲ ਲੜਕੀ ਕਿਵੇਂ ਵਿਆਹੀ, ਬੜਾ ਮਾੜਾ ਕੰਮ ਹੋਏ। ਸੋ ਉਸ ਵੇਲੇ ਗਏ ਜਾ ਕੇ ਰਾਜੇ ਨੂੰ ਦੱਸਿਆ ਵੀ ਉਹਨਾਂ ਦਾ ਲੜਕਾ ਹੈ, ਉਹ ਕਹਿੰਦਾ ਧੰਨ ਫਾਗ ਮੈਨੂੰ ਜੀ, ਉਹਨਾਂ ਦੇ ਲੜਕਾ ਉਹਦੇ ਰਿਸ਼ਤੇਦਾਰੀ ਸਾਡੇ ਨਾ ਪਵੇ, ਸਾਡੇ ਖਾਨਦਾਨ ਐਡੀ ਜ਼ਿਆਦਾ ਕੀ ਜਾਇਦਾ, ਸਗਾਈ ਹੋ ਗਈ, ਵਿਆਹ ਦੀ ਤਰੀਕ ਧਰ ਦਿੱਤੀ ਗਈ। ਉਸ ਵੇਲੇ ਨਾਲ ਦੇ ਸਾਰੇ ਡਾਵਾਂਡੋਲ ਹੋ ਰਹੇ ਨੇ, ਵਜ਼ੀਰ ਵੀ ਡਾਵਾਂਡੋਲ ਹੋ ਰਹੇ ਨੇ, ਕਹਿੰਦੇ ਕੀ ਹੋਊਗਾ ਕਿਤੇ ਜੇ ਅਸੀਂ ਵਿਆਹੁਣ ਚਲੇ ਗਏ, ਉਹ ਤਾਂ ਸਾਰੀ ਬਰਾਤ ਨੂੰ ਸਮੇਤ, ਰਾਜੇ ਦੇ ਸਮੇਤ, ਲੜਕੀ ਰਾਜਕੁਮਾਰ ਦੇ ਸਾਰਿਆਂ ਨੂੰ ਫੜ ਕੇ ਬੰਨ ਲੂਗਾ, ਕੈਦ ਕਰ ਦੇਗਾ, ਪਤਾ ਨਹੀਂ ਜਾਨੋ ਮਾਰ ਦੇ ਕੀ ਕਰੇ, ਵੀ ਬੜਾ ਸਿੱਧਾ ਰਿਸਕ ਲੈਣ ਲੱਗਿਆ। ਰਾਜੇ ਨੂੰ ਆ ਕੇ ਕਹਿੰਦੇ ਨੇ, ਰਾਜਾ ਕਹਿੰਦਾ ਬਿਲਕੁਲ ਇਹ ਲੜਕਾ ਤੁਹਾਨੂੰ ਐਵੇਂ ਭੁਲੇਖਾ ਲੱਗਦਾ। ਉਸ ਵੇਲੇ ਬਰਾਤ ਤੁਰ ਪੈਂਦੀ ਹੈ, ਬੜੀ ਭਾਰੀ ਬਰਾਤ ਹੈ, ਅਤੇ ਉਧਰਲੇ ਪਾਸੇ ਬਰਾਤ ਜਾਂਦੇ ਜਾਂਦੇ ਰਸਤੇ ਦੇ ਵਿੱਚ ਉਹ ਰਾਜਕੁਮਾਰੀ, ਰਾਜਕੁਮਾਰ ਦੇ ਕੱਪੜੇ ਪਹਿਨੇ ਹੋਏ ਨੇ, ਇੱਕ ਹਾਰ ਨਿਕਲਿਆ, ਹਾਰ ਨਿਕਲਿਆ ਤਾਂ ਉਸ ਵੇਲੇ ਪਿੱਛੇ ਲਾ ਲਿਆ ਉਹਨੇ, ਪਿੱਛੇ ਲਾਇਆ, ਰਾਜਾ ਵੀ ਉਹਦੇ ਪਿੱਛੇ ਹੋ ਲਿਆ, ਅਤੇ ਹਰਨ ਗਾਇਬ ਹੋ ਗਿਆ। ਅੱਗੇ ਜਾ ਕੇ ਇੱਕ ਚਾਰ ਦੀਵਾਰੀ ਹੈ, ਉਹਦੇ ਵਿੱਚ ਗਈ ਤਾਂ ਸਾਧੂ ਬੈਠੇ ਨੇ, ਘੋੜਾ ਬੰਨ੍ਹ ਦਿੱਤਾ, ਘੋੜਾ ਬੰਨ੍ਹ ਕੇ ਜਦ ਨਮਸਕਾਰ ਕਹੀ ਤਾਂ ਉਹਨਾਂ ਦੇ ਮੁੱਖ ਤੋਂ ਨਿਕਲਿਆ, ਆਓ ਰਾਜਕੁਮਾਰ। ਕੌਣ ਬੈਠਾ ਸੀ? ਮਾਲਕ ਬੈਠਾ ਸੀ। Thank you. ਕਿਰਤ ਸੇਵਕ ਕੀ ਤਾਂ ਤਾਂ ਉੱਠਤਾ। ਸੇਵਕ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕਰ ਪੈ ਸੇਵਕ, ਤਤਕਾਲ ਹੋਇਆਵੇ ਇਮੀਜੀਏਟਲੀ। ਬਚਨ ਹੋ ਗਿਆ ਸਾਹਮਣੇ ਕੀ ਦੇਖਦੇ ਹਾਂ, ਗੁਰੂ ਨਾਨਕ ਪਾਤਸ਼ਾਹ ਬੈਠੇ। ਆਓ ਰਾਜਕੁਮਾਰ ਨਾਮ ਚੇਤਾ ਵੇ, ਕਹਿੰਦੀ ਸਾਰੇ ਹੀ ਅੰਗ ਬਦਲ ਗਏ ਉਸੇ ਵੇਲੇ, ਸੱਚਮੁੱਚ ਰਾਜਕੁਮਾਰੀ ਤੋਂ ਰਾਜਕੁਮਾਰ ਹੋ ਗਏ। ਅੱਗੇ ਵਿਆਹ ਵਾਸਤੇ ਚਲੇ ਗਏ, ਬਰਾਤ ਟੁੱਕਦੀ ਹੈ ਅਤੇ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ। ਨਾਲ ਦੀ ਨਾਲ ਇਹ ਗੱਲ ਦੱਸ ਦਿੱਤੀ ਕਿ ਮਹਾਰਾਜ, ਇਹ ਜੋ ਲੜਕਾ ਵਿਆਹੁਣ ਆਇਆ, ਇਹ ਲੜਕਾ ਨਹੀਂ ਅਸਲ ਵਿੱਚ ਲੜਕੀ ਹੈ, ਦੇਖਿਓ ਧੋਖਾ ਨਾ ਖਾ ਲਿਓ, ਪਹਿਲਾਂ ਪੂਰੀ ਤਸੱਲੀ ਕਰ। ਉਸ ਨੇ ਗੁਪਤ ਤਰੀਕੇ ਨਾਲ ਗੱਲ ਕਰੀ ਰਾਜੇ ਨਾਲ ਕਿ ਮਹਾਰਾਜ, ਐਸੀ ਮੈਨੂੰ ਖਬਰ ਮਿਲੀ ਹੈ ਕਿ ਤੁਸੀਂ ਲੜਕੀ ਵਿਆਹੁਣ ਆਏ ਹੋ ਲੜਕੀ ਨਾਲ। ਕਹਿੰਦੇ ਨਾ, ਉਹ ਤਾਂ ਰਾਜਕੁਮਾਰ ਹੈ, ਉਹ ਰਾਜਕੁਮਾਰ ਹੈ, ਕੌਣ ਕਹਿੰਦਾ ਲੜਕੀ ਹੈ। ਉਹ ਰਾਜਾ ਜਿਹੜਾ ਸੀ ਐਡਾ ਬੜਾ ਸ਼ਰਧਾਲੂ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ ਕਿ ਉਹਦੇ 18 ਸਾਲ 'ਚ ਇੱਕ ਦਿਨ ਵੀ ਖਿਆਲ ਨਾ ਆਇਆ ਵੀ ਮੇਰੀ ਲੜਕੀ ਹੈ। ਉਹ ਲੜਕਾ ਹੀ ਕਹਿੰਦਾ ਸੀ, ਲੜਕਾ ਹੈ, ਲੜਕੀ ਨਹੀਂ, ਸੰਗਤ ਦੀ ਅਰਦਾਸ ਹੈ, ਇਹ ਲੜਕਾ ਹੈ। ਸੰਗਤ ਦੀ ਅਰਦਾਸ ਕਿਵੇਂ ਹੋ ਜਾਏਗੀ ਬਿਰਤੀ, 100% ਭਰੋਸਾ ਸੀ ਉਹਦੇ ਮਨ 'ਚ। ਉਸ ਵੇਲੇ ਸੁਨੇਹਾ ਭੇਜਿਆ ਗਿਆ ਕਿ ਸਾਡੇ ਰਿਵਾਜ਼ ਇਹ ਹੈ ਕਿ ਪਹਿਲਾਂ ਅਸੀਂ ਇਸ਼ਨਾਨ ਕਰਾਉਂਦੇ ਹਾਂ ਆਪਣੇ ਦਮਾਦ ਨੂੰ, ਕੱਪੜੇ ਦੇ ਦਿੱਤੇ ਗਏ ਉਸਨੂੰ ਪਹਿਨਣ ਵਾਸਤੇ ਪਤਲੇ, ਅਤੇ ਪਾਣੀ ਵਾਰਿਆ ਗਿਆ, ਅਤੇ ਉਸ ਤੋਂ ਬਾਅਦ ਬੜੀ ਪ੍ਰਸੰਨਤਾ ਹੋਈ, ਕਹਿਣ ਲੱਗੇ ਬਿਲਕੁਲ ਗਲਤ, ਇਹ ਤਾਂ ਲੜਕਾ। ਸੋ ਇਹ ਗੁਰੂ ਮਹਾਰਾਜ, ਵਾਹਿਗੁਰੂ ਦੇ ਘਰ ਕੋਈ ਘਾਟਾ ਨਹੀਂ ਸਤਸੰਗ ਜੀ ਪੜ੍ਹੋ। ਸੰਤਨ ਕੀ ਆਉਣ ਤੇਰੀ ਹੱਸੋ ਜਾਏ, ਸੋ ਰੋਵਤ ਜਾ ਆਵੈ, ਰੋਵਤ ਜਾਏ ਸੋ ਹੱਸੈ, ਬਸੋ ਹੋਏ ਹੋਏ ਸੋ ਉਜੜ, ਉਜੜ ਹੋਏ ਸੋ ਹੱਸੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਵਾਲ, ਪੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਵੈ, ਪੰਡਿਤ ਤੇ ਮੁਕਦਾਰੀ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕਹੋ ਪ੍ਰੀਤਮ ਤਿਸ ਮੂਰਤ ਮਿਲਿਆ। ਪਹਿਲਾਂ ਇਹਦਾ ਸ਼ੰਕਾ ਹੋ ਜਾਂਦਾ, ਲੇਕਿਨ ਅੱਜ ਦੀ ਯੁੱਗ ਦੇ ਅੰਦਰ ਕਿੰਨੀਆਂ ਐਸੀਆਂ ਮਿਸਾਲਾਂ ਨੇ ਜਿੱਥੇ ਲੜਕੀ ਲੜਕਾ ਬਣ ਗਈ। ਆਹ ਤੁਹਾਡੇ ਹਾਕੀ ਦੀ ਪਲੇਅਰ ਸੀ ਇੱਕ ਲੜਕੀ, ਬਾਹਰ ਖੇਲਣ ਗਈ, ਉਹ ਲੜਕਾ ਬਣ ਗਈ। ਸੋ ਇਹ ਗੁਰੂ ਮਹਾਰਾਜ ਦੀ ਮਿਹਰ ਹੋਈ, ਕਾਹਦੀ ਮਿਹਰ ਹੋਈ, ਉਹਨੇ ਗੁਰੂ ਦੇ ਬਚਨ ਕਮਾਏ। ਸੰਤੋ ਸਾਗਰ ਪਾਰ ਉਤਰੀਆ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਕੋਈ ਪਰੇਸ਼ਾਨੀ। ਗੁਰੂ ਦੇ ਬਚਨ ਨੂੰ ਕਮਾ ਲਓ, ਕਮਾਉਣ ਦੇ ਨਾਲ ਸਾਡਾ ਵੀ ਇਰਾਦ ਹੋ ਜਾਏਗਾ। ਜੇ ਭਾਈ ਜੂਮੀਆਂ ਅਮਰ ਹੋ ਸਕਦਾ ਤਾਂ ਸਾਧ ਸਿੰਘ ਜੀ ਆਪਾਂ ਵੀ ਬਚਨ ਕਮਾਈਏ, ਸਾਡੇ 'ਤੇ ਵੀ ਮਹਾਰਾਜ ਦੀ ਕਿਰਪਾ ਹੋ ਜਾਏਗੀ। ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਕ ਮੈਂ ਬੇਨਤੀ ਕਰਨੀ ਹੈ, ਉਹ ਇਹ ਹੈ ਕਿ ਜਰਾ ਸਾਜਰੇ ਆ ਜਾਇਆ ਕਰੋ। 12:30 ਵਜੇ ਮੈਨੂੰ ਲੱਗਣਾ ਪੈਂਦਾ, 1 ਵਜੇ ਜਾਂਦੇ ਨੇ ਸੰਗਤ ਨੂੰ ਮਿਲਦੇ ਨੂੰ, ਅਤੇ ਫਿਰ ਇੱਧਰ ਵੀ ਲੇਟ ਹੋਣ ਵਾਲਾ ਹੋ ਜਾਂਦਾ। ਸੋ ਮੈਂ ਠੀਕ 12 ਵਜੇ ਕੀਰਤਨ ਕਰਨ ਨੂੰ ਤਿਆਰ ਹੁੰਦਾ, 12 ਵਜੇ ਆ ਜਾਓ, 3 ਵਜੇ ਅਰਦਾਸ ਹੋ ਕੇ ਸਾਰੀ ਸੰਗਤ ਚਲੀ ਜਾਇਆ ਕਰੇਗੀ। ਪਰਸੋਂ ਨੂੰ ਆਪਣੇ ਭਗਤ ਅਰਦਾਸ ਜੀ ਦਾ ਵੀ ਜਨਮ ਦਿਨ ਹੈ, ਪੂਰਨਵਾਸੀ ਹੈ, ਅਤੇ ਰਤਵਾਲਾ ਸਾਹਿਬ ਸਾਰੀ ਸੰਗਤ ਪਹੁੰਚਣ ਦਾ ਯਤਨ ਕਰੇ, ਜਿਵੇਂ ਵੀ ਪਹੁੰਚੇ, ਚਾਹੇ ਪੈਦਲ ਪਹੁੰਚੋ, ਚਾਹੇ ਸਾਈਕਲਾਂ 'ਤੇ ਪਹੁੰਚੋ, ਚਾਹੇ ਮੋਟਰਸਾਈਕਲਾਂ 'ਤੇ ਪਹੁੰਚੋ, ਜਿਸ ਤਰ੍ਹਾਂ ਪਹੁੰਚ ਹੁੰਦਾ ਪਹੁੰਚੋ। ਸਾਰੇ ਪਹੁੰਚ ਕੇ ਮਹਾਂਪੁਰਸ਼ਾਂ ਦਾ ਉਤਸਵ ਮਨਾਈਏ, ਅਤੇ ਪੂਰਨਮਾਸ਼ੀ ਦਾ ਉਤਸਵ ਹੈ ਜੋ ਉਹਨੂੰ ਮਨਾਉਣਾ ਕਰੀਏ। ਸੋ ਬਾਕੀ ਜੋ ਪ੍ਰੋਗਰਾਮ ਹੈ ਉਹ ਤੁਹਾਨੂੰ ਸਾਰਾ ਦੱਸ ਦੇਣਗੇ, ਸਾਰੇ ਧਿਆਨ ਨਾਲ ਸੁਣੋ। ਉਹ ਹੈ ਕਿ ਰੌਲਾ ਗੌਲਾ ਬਹੁਤ ਮੱਚਿਆ ਹੈ, ਬਹੁਤ ਪਤਾ ਹੀ ਨਹੀਂ ਲੱਗਦਾ, ਆਦਮੀ ਰੁਲ ਗਿਆ, ਸਾਡਾ ਕਿਸੇ ਨਾਲ ਤਲਕ ਨਹੀਂ, ਕਿਸੇ ਨਾਲ ਠੀਕ ਹੈ, ਬੰਦ ਹੋਈ ਜਾਏ ਨਾ ਹੋਈ ਜਾਏ, ਪੈਦਲ ਤੁਰਨ ਤੋਂ ਤਾਂ ਕੋਈ ਹਟਾਉਂਦਾ ਨਹੀਂ ਹੈ, ਗੁਰੂ ਦਾ ਜਸ ਕਰਨਾ ਹੈ। ਬੰਦ ਹੋਏਗਾ ਉਹਨਾਂ ਨੂੰ ਜਿਹੜੇ ਮਾਲ ਦੇ ਭਰੇ ਹੋਏ ਟੱਕ ਜਾਂਦੇ ਆ, ਬੱਸਾਂ ਜਾਂਦੀਆਂ, ਉਹਨਾਂ ਨੂੰ ਹੋ ਸਕਦਾ, ਪਰ ਅਸੀਂ ਪੈਦਲ ਤੁਰ ਪਾਂਗੇ, ਕਿਸੇ ਹੋਰ ਸਵਾਰੀ 'ਤੇ ਚਲੇ ਜਾਵਾਂਗੇ, ਮਨਾਉਣਾ ਜ਼ਰੂਰ ਹੈ। ਇਸ ਕਰਕੇ ਬਾਕੀ ਰੌਲੇ ਗੌਲੇ ਜੇ ਬਹੁਤ ਮੱਚੇ ਹੋਏ ਨੇ, ਨਾਮ ਜਪੋ ਸਾਰੇ, ਕੋਈ ਗੱਲਾਂ ਨਾ ਕਰੋ ਇੱਧਰ।